This is SBS Radio. 40 years of good conversations.
ਦੋਸਤੋ ਟੈਲੀਫੋਨ ਲਾਈਨ ਤੇ ਇਸ ਵਕਤ ਅਰਵਿੰਦ ਹੁਣਾਂ ਨੇ ਸਾਂਝ ਪਾਈ ਹੈ। ਉਹਨਾਂ ਨੂੰ ਰਾਬਤਾ ਕੀਤਾ ਅਸੀਂ ਇੱਕ ਪਟੀਸ਼ਨ ਬਾਰੇ ਜਾਣਨ ਲਈ। ਇਹ ਪਟੀਸ਼ਨ ਉਹਨਾਂ ਨੇ ਪ੍ਰਵਾਸੀਆਂ ਦੇ ਮਾਪਿਆਂ ਲਈ ਆਸਟ੍ਰੇਲੀਆ 'ਚ ਸਥਾਈ ਜਾਂ ਲੰਬੇ ਦੌਰ ਦੇ ਵੀਜ਼ੇ ਦਿਵਾਉਣ ਲਈ ਪਾਈ ਹੈ ਅਤੇ ਉਹਨਾਂ ਨੂੰ ਚੰਗਾ ਲੋਕ ਹੰਗਾਰਾ ਮਿਲਿਆ ਅਤੇ ਹੁਣ ਉਹਨਾਂ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਪ੍ਰਵਾਸੀ ਉਹਨਾਂ ਨਾਲ ਜੁੜਨ ਅਤੇ ਉਹਨਾਂ ਦੀ ਇਸ ਪਟੀਸ਼ਨ ਬਾਰੇ ਜਾਣਨ। ਹਾਂਜੀ ਅਰਵਿੰਦ ਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ।
ਸਭ ਤੋਂ ਪਹਿਲਾਂ ਤਾਂ ਪ੍ਰੀਤਿੰਦਰ ਜੀ, ਮੈਂ ਤੁਹਾਡਾ ਅਤੇ SBS ਪੰਜਾਬੀ ਦਾ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਅੱਜ ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖਣ ਦਾ। ਬਹੁਤ ਬਹੁਤ ਸ਼ੁਕਰੀਆ
ਜੀ। ਫਿਰ ਕੀ ਦੱਸਣਾ ਚਾਹੁੰਦੇ ਹੋ ਪਟੀਸ਼ਨ ਬਾਰੇ? ਪ੍ਰਵਾਸੀ ਲੋਕ ਪਟੀਸ਼ਨ ਤੇ ਦਸਤਖਤ ਕਿਉਂ ਕਰਨ, ਆਪਣੀ ਮੋਹਰ ਕਿਉਂ ਲਾਉਣ?
ਹਾਂਜੀ ਸਰ, ਸਭ ਤੋਂ ਪਹਿਲਾਂ ਤਾਂ ਇਹ ਆਉਂਦਾ ਹੈ ਜੀ ਕਿ ਇਸ ਪਟੀਸ਼ਨ ਦੀ ਲੋੜ ਕਿਉਂ ਸੀ, ਤੇ ਉਸਦਾ ਸਰ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਬਿਨਾਂ ਰੋਇਆ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ। ਵੀ ਕਹਿਣ ਤੋਂ ਭਾਵ ਕਿ ਜਿੰਨੀ ਦੇਰ ਸੰਬੰਧਿਤ ਬੰਦਿਆਂ ਨੂੰ, ਜਿੰਨੀ ਦੇਰ ਸੰਬੰਧਿਤ ਸਰਕਾਰਾਂ ਨੂੰ ਸਾਡੀ ਸਮੱਸਿਆਵਾਂ ਦਾ ਪਤਾ ਹੀ ਨਹੀਂ ਹੋਏਗਾ, ਉਹ ਉਸਦਾ ਹੱਲ ਕਿਸ ਤਰ੍ਹਾਂ ਕਰਨਗੇ।
ਜੀ ਨਹੀਂ, ਦਰਸਤ
ਇਹ ਪਟੀਸ਼ਨ ਕੋਸ਼ਿਸ਼ ਹੈ ਇਹ ਦੱਸਣ ਦੀ ਕਿ ਜਿਹੜੇ ਆਸਟ੍ਰੇਲੀਆ ਦੇ ਕਰੰਟ ਵੀਜ਼ਾ ਅਰੇਂਜਮੈਂਟਸ ਹੈਗੇ ਨੇ ਮਾਪਿਆਂ ਨੂੰ ਲੈ ਕੇ, ਉਹ ਇਨਸ਼ਫੀਸ਼ੀਐਂਟ ਹਨ। ਤੇ ਇਹ ਸਿਰਫ ਸਾਡੀ ਪੰਜਾਬੀ ਜਾਂ ਇੰਡੀਅਨ ਕਮਿਊਨਿਟੀ ਦੀ ਹੀ ਪ੍ਰੋਬਲਮ ਨਹੀਂ ਹੈ, ਬਲਕਿ ਹੋਰ ਵੀ ਕਮਿਊਨਿਟੀਜ਼ ਦੀ ਪ੍ਰੋਬਲਮ ਹੈ।
ਤੇ ਫਿਰ ਪਟੀਸ਼ਨ ਦਾ ਕੰਟੈਂਟ ਕੀ ਆ, ਥੋੜਾ ਜਿਹਾ ਖੋਲ ਕੇ ਸਾਡੇ ਸਰੋਤੇ ਜਾਣਨਾ ਚਾਹਣਗੇ, ਕਿਉਂਕਿ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਇੰਨੀ ਕੁ ਵਿਅਸਤ ਆ ਕਿ ਕਈ ਵਾਰ ਉਹਦਾ ਕੰਟੈਂਟ ਪੜ੍ਹ ਨਹੀਂ ਹੁੰਦਾ, ਤੇ ਲੋਕ ਸਿਰਫ ਕਾਹਲੀ ਕਾਹਲੀ ਉਹਨੂੰ ਸਾਈਨ ਕਰਨ ਦੀ ਕਰਦੇ ਆ, ਬਸ਼ਰਤੇ ਕਿ ਉਹਨਾਂ ਨੂੰ ਉਹਦਾ ਐਬਸਟ੍ਰੈਕਟ ਪਤਾ ਹੋਵੇ ਕਿ ਪਟੀਸ਼ਨ ਵਾਲਾ ਪਟੀਸ਼ਨ ਕਰਤਾ ਕਹਿਣਾ ਕੀ ਚਾਹੁੰਦਾ।
ਇਸ ਪਟੀਸ਼ਨ ਦੇ ਵਿੱਚ ਜਿਸ ਤਰ੍ਹਾਂ ਕਿ ਇਸਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਜੀ ਕਿ ਇੰਟਰੋਡਿਊਸ ਲੌਂਗ ਟਰਮ ਵੀਜ਼ਾ ਫੋਰ ਦਾ ਪੇਰੈਂਟਸ, ਇਹ ਪਟੀਸ਼ਨ ਦੇ ਵਿੱਚ ਅਸੀਂ ਇੱਕ ਮੰਗ ਕੀਤੀ ਹੈ ਕਿ ਜਿਹੜੇ ਸਾਡੇ ਮਾਪੇ ਹਨ ਉਹਨਾਂ ਨੂੰ ਇੱਕ ਲੌਂਗ ਟਰਮ ਵੀਜ਼ਾ ਜਿਹੜਾ ਹੈਗਾ ਦਿੱਤਾ ਜਾਵੇ, ਤਾਂ ਕਿ ਉਹ ਆਪਣੀ ਜ਼ਿੰਦਗੀ ਦਾ ਜਿਹੜਾ ਮਹੱਤਵਪੂਰਨ ਸਮਾਂ ਹੈ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਤੇ ਗ੍ਰੈਂਡ ਚਿਲਡਰਨ ਦੇ ਨਾਲ ਜਿਹੜਾ ਹੈਗਾ ਬਿਤਾ ਸਕਣ। ਤੇ ਇਸ ਦੇ ਵਿੱਚ ਅਸੀਂ ਹੋਰ ਵੀ ਗੱਲ ਕੀਤੀ ਹੈ, ਜਿਵੇਂ ਕਿ ਅਸੀਂ ਮੰਗ ਕੀਤੀ ਹੈ ਕਿ ਇੱਕ 10 ਸਾਲਾ ਵੀਜ਼ਾ ਦਿੱਤਾ ਜਾਵੇ ਜਿਸ ਦੇ ਵਿੱਚ 2 ਸਾਲ ਦਾ ਲਗਾਤਾਰ ਪੇਰੈਂਟਸ ਨੂੰ ਸਟੇ ਦਿੱਤਾ ਜਾਵੇ ਇਸ ਕੰਟਰੀ ਦੇ ਵਿੱਚ, ਕਿਉਂਕਿ ਹਰ ਸਾਲ ਤੁਹਾਨੂੰ ਪਤਾ ਟਰੈਵਲਿੰਗ ਕਰਨੀ ਇੰਨੀ ਈਜ਼ੀ ਨਹੀਂ ਹੁੰਦੀ ਕਈ ਮਾਪਿਆਂ ਦੇ ਲਈ, ਤੇ ਹਰ ਸਾਲ ਦੀ ਜਿਹੜੀ ਟਰੈਵਲਿੰਗ ਹੈਗੀ ਹੈ ਉਹ ਐਜ਼ ਵੈਲ ਐਕਸਪੈਂਸਿਵ ਵੀ ਹੈਗੀ ਹੈ। ਇਸ ਦੇ ਵਿੱਚ ਅਸੀਂ ਇਹੀ ਮੰਗ ਕੀਤੀ ਹੈ ਕਿ 2 ਸਾਲ ਦਾ ਜਿਹੜਾ ਉਹਨਾਂ ਨੂੰ ਲਗਾਤਾਰ ਸਟੇ ਦਿੱਤਾ ਜਾਵੇ, ਤੇ ਜਿਹੜਾ ਕੰਟਰੀ ਆਊਟ ਪੀਰੀਅਡ ਇਹਨਾਂ ਨੇ 6 ਮਹੀਨੇ ਦਾ ਰੱਖਿਆ ਹੋਇਆ ਹੈ ਉਸ ਨੂੰ ਘਟਾ ਕੇ 10 ਦਿਨ ਦਾ ਕੀਤਾ ਜਾਵੇ, ਤਾਂ ਕਿ ਅਸੀਂ ਉਹਨਾਂ ਦੇ ਨਾਲ ਹੀ ਕੰਟਰੀ ਤੋਂ ਆਊਟ ਜਾਈਏ ਤੇ ਉਹਨਾਂ ਦੇ ਨਾਲ ਹੀ ਕੰਟਰੀ ਵਾਪਸ ਲਿਆ ਸਕੀਏ ਉਹਨਾਂ ਨੂੰ। ਤੇ ਇਸ ਤੋਂ ਇਲਾਵਾ ਇਸ ਦੇ ਵਿੱਚ ਜਿਹੜੀ ਹੈਗੀ ਆ ਇੰਸ਼ੋਰੈਂਸ ਦੀ ਗੱਲ ਵੀ ਕੀਤੀ ਗਈ ਹੈ। ਇੰਸ਼ੋਰੈਂਸ ਦੀ ਗੱਲ ਇਸ ਵਿੱਚ ਇਸ ਕਰਕੇ ਕਰਨਾ ਜ਼ਰੂਰੀ ਸੀ ਕਿ ਅਸੀਂ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਵੀ ਸਾਡੇ ਜਿਹੜੇ ਮਾਪੇ ਹਨ ਜੇ ਉਹ ਇਸ ਵੀਜ਼ੇ ਤੇ ਆਉਂਦੇ ਹਨ ਤੇ ਉਹ ਕਿਸੇ ਵੀ ਤਰ੍ਹਾਂ ਜਿਹੜੇ ਆਸਟ੍ਰੇਲੀਅਨ ਟੈਕਸ ਪੇਅਰ ਹਨ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਬੋਝ ਨਾ ਬਣਨ। ਇਸ ਦੇ ਵਿੱਚ ਉਹਨਾਂ ਦੇ ਪੂਰੇ ਰਹਿਣ ਸਹਿਣ ਮੈਡੀਕਲ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਾਡੀ ਰਹੇਗੀ ਕਰਕੇ ਦੱਸਿਆ ਗਿਆ ਹੈ।
ਅਰਵਿੰਦ ਜੀ, ਇੱਕ ਕੰਟਰੀਬਿਊਟਰੀ ਵੀਜ਼ੇ ਤਹਿਤ ਵੀ ਮਾਪਿਆਂ ਨੂੰ ਮੇਰਾ ਖਿਆਲ ਬੁਲਾਉਣ ਦਾ ਇੱਕ ਢੰਗ ਹੈਗਾ, ਸ਼ਾਇਦ ਉਹ ਸੌਦਾ ਥੋੜਾ ਜਿਹਾ ਮਹਿੰਗਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਕੰਟਰੀਬਿਊਟਰੀ ਵੀਜ਼ਾ ਵੀਰ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਥੋੜਾ ਮਹਿੰਗਾ ਵੀ ਹੈ, ਤੇ ਉਸਦੇ ਨਾਲ ਨਾਲ ਕੰਟਰੀਬਿਊਟਰੀ ਵੀਜ਼ੇ ਲਈ ਵੀ ਤੁਸੀਂ ਉਦੋਂ ਹੀ ਐਲੀਜੀਬਲ ਹੁੰਦੇ ਹੋ ਜਦੋਂ ਤੁਸੀਂ ਬੈਲੈਂਸ ਆਫ ਫੈਮਿਲੀ ਟੈਸਟ ਕਲੀਅਰ ਕਰਦੇ ਹੋ।
ਜੀ,
ਜਿਹੜਾ ਬੈਲੈਂਸ ਆਫ ਫੈਮਿਲੀ ਟੈਸਟ ਹੈਗਾ ਉਸਦੀ ਇਹ ਮੰਗ ਹੈ ਕਿ ਜਿਹੜੇ ਬਜ਼ੁਰਗ ਨੇ ਇੱਥੇ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਟ ਹੋਣਾ ਹੈ ਉਹਦੇ 50% ਜਿਹੜੇ ਬੱਚੇ ਹੈਗੇ ਆਸਟ੍ਰੇਲੀਅਨ ਸਿਟੀਜ਼ਨ ਜਾਂ ਰੈਜ਼ੀਡੈਂਟ ਹੋਣੇ ਚਾਹੀਦੇ ਹਨ, ਤੇ ਬਹੁਤ ਸਾਰੇ ਕ੍ਰਾਈਟੇਰੀਆ ਦੇ ਵਿੱਚ ਕੀ ਅਸੀਂ ਜਾਣਦੇ ਹਾਂ ਕਿ ਕਈ ਵਾਰੀ ਇਹ ਪੂਰਾ ਨਹੀਂ ਹੋ ਪਾਉਂਦਾ।
ਹਾਂਜੀ, ਕਈ ਵਾਰ ਸਾਡੇ ਮਾਪੇ ਧੀਆਂ ਕੋਲ ਰਹਿਣਾ ਪਸੰਦ ਨਹੀਂ ਕਰਦੇ, ਇਹ ਸਮਾਜਿਕ ਪੱਧਰ ਤੇ ਵੀ ਇੱਕ ਮਜਬੂਰੀ ਕਹਿ ਲਓ ਜਾਂ ਉਹਨਾਂ ਦੀ ਚੋਇਸ ਕਹਿ ਲਓ।
ਬਿਲਕੁਲ ਸਰ, ਹੁਣ ਮੇਰੇ ਕੇਸ ਦੇ ਵਿੱਚ ਵੀ ਇਸ ਤਰ੍ਹਾਂ ਹੈ, ਹੋਰ ਵੀ ਬਥੇਰੇ ਕੇਸ ਤੁਸੀਂ ਦੇਖੋਗੇ ਜਿਹਦੇ ਵਿੱਚ ਵੀ 50% ਤੋਂ ਜ਼ਿਆਦਾ ਬੱਚੇ ਜਿਹੜੇ ਹੈਗੇ ਕਿ ਉਹ ਇੰਡੀਆ ਦੇ ਵਿੱਚ ਹੈ ਜਾਂ ਹੋਰ ਕੰਟਰੀਆਂ ਜਿਹੜੀਆਂ ਹੈਗੀਆਂ ਵਾ ਉਹਨਾਂ ਦੇ ਵਿੱਚ ਹੈਗੇ ਨੇ, ਤੇ ਉਹ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਇੱਥੇ ਨਹੀਂ ਲਿਆ ਸਕਦੇ ਕਿਉਂਕਿ 50% ਦਾ ਜਿਹੜਾ ਬੈਲੈਂਸ ਆਫ ਫੈਮਿਲੀ ਟੈਸਟ ਆ ਉਹਨਾਂ ਦਾ ਕਲੀਅਰ ਨਹੀਂ ਹੁੰਦਾ।
ਤੇ ਇਹ ਜਿਹੜਾ ਬੈਲੈਂਸ ਆਫ ਫੈਮਿਲੀ ਟੈਸਟ ਆ ਇਹ ਫਿਰ ਬਾਕੀ ਮੁਲਕਾਂ 'ਚ ਵੀ ਹੈਗਾ ਜਿਵੇਂ ਅਮਰੀਕਾ, ਕਨੇਡਾ ਜਾਂ UK, ਜਾਂ ਸਿਰਫ ਇਹ ਆਸਟ੍ਰੇਲੀਆ 'ਚ ਹੀ ਹੈ? ਕਿਉਂਕਿ ਮੈਨੂੰ ਵੀਜ਼ਾ ਨੀਤੀਆਂ ਬਾਰੇ ਜ਼ਿਆਦਾ ਪਤਾ ਨਹੀਂ ਅਰਵਿੰਦ ਜੀ, ਅਗਰ ਤੁਹਾਨੂੰ ਪਤਾ ਹੋਵੇ ਤਾਂ ਜ਼ਰੂਰ ਸਾਂਝਿਆਂ ਕਰੋ ਸਾਡੇ ਨਾਲ।
ਨਹੀਂ, ਨੌਲੇਜ ਨਹੀਂ ਹੈ ਉਹਨਾਂ ਦੇ ਬਾਰੇ, ਪਰ ਕਹਿੰਦੇ ਕਿ ਰਾਹ ਪਿਆ ਜਾਂਦੇ ਤੇ ਵਾਹ ਪਿਆ ਜਾਂਦੇ, ਅਸੀਂ ਬਸ ਇੱਥੇ ਹੀ ਆਸਟ੍ਰੇਲੀਆ ਵਿੱਚ ਹੈਗੇ ਹਾਂ ਤੇ ਇੱਥੇ ਹੀ ਅਸੀਂ ਪੇਰੈਂਟਸ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਪਤਾ ਲੱਗ ਰਿਹਾ ਕਿ ਮੈਂ ਪਿਛਲੇ 4 ਸਾਲਾਂ ਤੋਂ ਕਾਫੀ ਮਾਈਗ੍ਰੇਸ਼ਨ ਏਜੰਟਸ ਨੂੰ ਮਿਲਿਆ ਹੈਗਾ ਤੇ ਉਹਨਾਂ ਦਾ ਜਵਾਬ ਇਹੀ ਸੀ ਵੀ ਜੀ ਕਿ ਤੁਸੀਂ ਬੈਲੈਂਸ ਆਫ ਫੈਮਿਲੀ ਟੈਸਟ ਨਹੀਂ ਕਰਦੇ ਪਾਸ, ਤੇ ਉਹਨਾਂ ਦਾ ਇੱਥੇ ਆਉਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ, ਤੇ ਉਸ ਤੋਂ ਬਾਅਦ ਇੱਕ ਵੀਜ਼ਾ ਹੋਰ ਬਚਦਾ ਹੈ ਜੇ ਤੁਸੀਂ ਬੈਲੈਂਸ ਆਫ ਫੈਮਿਲੀ ਟੈਸਟ ਕਲੀਅਰ ਨਹੀਂ ਕਰਦੇ, ਜਿਹਨਾਂ ਨੂੰ ਇਹ ਕਹਿੰਦੇ ਨੇ ਜੀ ਏਜਡ ਰਿਲੇਟਿਵ ਡਿਪੈਂਡੈਂਟ ਵੀਜ਼ਾ, ਉਸ ਵੀਜ਼ੇ ਦੇ ਵਿੱਚ ਜਿਹੜੀ ਕਿ ਕਿਊ ਹੈ ਉਹ ਇੰਨੀ ਕੁ ਲੰਬੀ ਹੈ ਕਿ ਉਸ ਤੋਂ ਉਹ ਬੜਾ ਅਨਸਰਟਨ ਜਿਹਾ ਹੋ ਜਾਂਦਾ ਹੈ, ਕਰਕੇ ਜਦ ਤੁਹਾਨੂੰ ਪਤਾ ਹੈ ਕਿ ਮਤਲਬ ਮਾਪਿਆਂ ਨੂੰ ਤੁਹਾਡੀ ਤਾਂ ਫਿਰ ਇਹ ਬੜਾ ਮੁਸ਼ਕਿਲ ਹੋ ਜਾਂਦਾ ਹੈ
ਜੀ। ਤੇ ਜਿਹੜਾ ਉਹ ਏਜ ਡਿਪੈਂਡੈਂਟ ਵੀਜ਼ਾ ਉਹਦੇ ਕੀ ਕਲੋਜ਼ਿਸ ਨੇ, ਕੁਝ ਪਤਾ ਹੋਵੇ ਤੁਹਾਨੂੰ ਉਹਦੇ ਬਾਰੇ?
ਉਹਦੇ ਵਿੱਚ ਸਰ ਕੁਝ ਕਲੋਜ਼ਿਸ ਇਸ ਤਰ੍ਹਾਂ ਨੇ ਕਿ ਇੱਕ ਤਾਂ ਉਸਦੇ ਵਿੱਚ ਜਿਹੜੀ ਹੈ ਇਹ ਮਿਨੀਮਮ ਏਜ ਰਿਕੁਆਇਰਮੈਂਟ ਹੈਗੀ ਹੈ ਕਿ ਜਿਹੜੀ ਮੇਰਾ ਖਿਆਲ ਹੈ ਕਿ 65 ਸਾਲ ਦੇ ਕਰੀਬ ਹੈ, ਤੇ ਦੂਜਾ ਉਸਦੇ ਵਿੱਚ ਕੈਪ ਹੈ ਯਾਨੀ ਕਿ ਉਹ ਲੋਅ ਪ੍ਰਾਇਓਰਟੀ ਵੀਜ਼ਾ ਵੀ ਗਿਣਿਆ ਜਾਂਦਾ ਹੈ, ਤੇ ਉਸਦੀ ਕਿਊ ਜਿਹੜੀ ਹੈ ਉਹ ਕਾਫੀ ਲੰਬੀ ਹੈ, ਤਕਰੀਬਨ ਕੋਈ 10-15 ਸਾਲ ਸੁਣਨ ਚ ਆ ਰਹੀ ਹੈ ਕਿ ਉਹ ਕਿਊ ਜਿਹੜੀ ਹੈਗੀ ਹੈ ਉਹ ਕਾਫੀ ਲੰਬੀ ਹੈ।
ਮਤਲਬ ਕਹਿਣ ਦਾ ਭਾਵ ਜੇ ਪਹਿਲਾਂ ਹੀ ਤੁਹਾਡੇ ਮਾਪੇ 65-70 ਦੇ ਆ ਤੇ 15-20 ਸਾਲ ਦੀ ਉਹ ਕਿਊ ਆ, ਤਾਂ ਵੈਸੇ ਵੀ ਭਾਰਤ 'ਚ ਲਾਈਫ ਐਕਸਪੈਕਟੈਂਸੀ ਓਨੀ ਜ਼ਿਆਦਾ ਨਹੀਂ ਆ।
ਬਿਲਕੁਲ ਸਰ, ਅਸੀਂ ਵੈਲਥ ਹੈਲਥ ਆਰਗੇਨਾਈਜੇਸ਼ਨ ਦੀ 2012 ਦੀ ਰਿਪੋਰਟ ਨੂੰ ਹੀ ਦੇਖੀਏ ਤਾਂ ਉਸਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਐਵਰੇਜ ਲਾਈਫ ਐਕਸਪੈਕਟੈਂਸੀ ਫੋਰ ਇੰਡੀਅਨ ਹੈਗੀ ਹੈ ਉਹ ਐਵਰੇਜ 66 ਈਅਰਸ ਹੈਗੀ ਹੈ, ਤੇ ਜਿਹੜੀ ਕਿ ਆਸਟ੍ਰੇਲੀਆ ਦੇ ਮੁਕਾਬਲੇ ਜਿੱਥੇ ਕਿ ਲਾਈਫ ਐਕਸਪੈਕਟੈਂਸੀ ਜਿਹੜੀ ਹੈਗੀ 86 ਈਅਰਸ ਹੈ, 20 ਸਾਲ ਘੱਟ ਹੈ, ਤੇ ਤੁਸੀਂ ਖੁਦ ਹੀ ਸਮਝ ਸਕਦੇ ਹੋ ਕਿ ਮਤਲਬ ਕਿ ਇਸ ਵੀਜ਼ੇ ਦੀ ਸਾਨੂੰ ਕਿੰਨੀ ਜ਼ਿਆਦਾ ਲੋੜ ਹੈ ਕਿ ਤਾਂ ਕਿ ਸਾਡੇ ਬਜ਼ੁਰਗ ਜਿਹੜਾ ਆਪਣੀ ਜ਼ਿੰਦਗੀ ਦਾ ਮਹੱਤਵਪੂਰਨ ਸਮਾਂ ਹੈ ਆਪਣੇ ਬੱਚਿਆਂ ਤੇ ਗ੍ਰੈਂਡ ਬੱਚਿਆਂ ਦੇ ਵਿੱਚ ਬਿਤਾ ਸਕਣ।
ਜੀ ਤੇ ਅਰਵਿੰਦ, ਮੈਂ ਦੁਬਾਰਾ ਤੁਹਾਡੀ ਪਟੀਸ਼ਨ ਵੱਲੋਂ ਆਵਾਂ, ਕਿੰਨੇ ਕੁ ਲੋਕ ਹੁਣ ਤੱਕ ਜੁੜ ਚੁੱਕੇ ਨੇ ਤੇ ਤੁਹਾਨੂੰ ਕਿੰਨੇ ਕੁ ਹੋਰ ਜੁੜਨ ਦੀ ਉਮੀਦ ਆ?
ਪ੍ਰੀਤਿੰਦਰ ਜੀ, ਅਸੀਂ ਇਹ ਪਟੀਸ਼ਨ ਜਿਹੜੀ ਹੈ ਤਕਰੀਬਨ ਮਹੀਨਾ ਕੁ ਪਹਿਲਾਂ ਹੀ ਲਾਂਚ ਕੀਤੀ ਹੈ, ਬਾਕੀ ਅਸੀਂ ਸਾਰੇ ਵਰਕਿੰਗ ਹੈਗੇ ਹਾਂ ਤੇ ਇਸ ਕਰਕੇ ਸਾਨੂੰ ਘੱਟ ਹੀ ਟਾਈਮ ਮਿਲਦਾ ਹੈ ਬਾਹਰ ਜਾਣ ਦਾ, ਪਰ ਫਿਰ ਵੀ ਅਸੀਂ ਇੰਨਾ ਵਧੀਆ ਰਿਸਪੋਂਸ ਲੋਕਾਂ ਦਾ ਮਿਲ ਰਿਹਾ ਹੈ, ਤਕਰੀਬਨ ਅਸੀਂ ਜਲਦ ਹੀ 10,000 ਸਪੋਰਟਰ ਹੋਣ ਜਾ ਰਹੇ ਹਾਂ, ਤੇ ਸਾਨੂੰ ਬਾਕੀ ਪੂਰੀ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਜਿਵੇਂ ਲੋਕਾਂ ਨੂੰ ਇਸ ਦੇ ਬਾਰੇ ਪਤਾ ਚੱਲਦਾ ਜਾਏਗਾ, ਲੋਕੀ ਇਸ ਦੇ ਨਾਲ ਜੁੜਦੇ ਜਾਣਗੇ, ਤੇ ਕਿਉਂਕਿ ਇਹ ਇਕੱਲੀ ਜਿਹੜੀ ਹੈ ਪੰਜਾਬੀ ਜਾਂ ਇੰਡੀਅਨ ਕਮਿਊਨਿਟੀ ਦੀ ਪ੍ਰੋਬਲਮ ਨਹੀਂ ਹੈ, ਇਹ ਪ੍ਰੋਬਲਮ ਜਿਹੜੀ ਹੈਗੀ ਆ ਹੋਰ ਵੀ ਕਮਿਊਨਿਟੀਜ਼ ਹੈ, ਭਾਵੇਂ ਜਿਹੜਾ ਚਾਈਨੀਜ਼ ਕਮਿਊਨਿਟੀ ਹੈ, ਵਿਤਨਾਮੀਜ਼ ਕਮਿਊਨਿਟੀ ਹੈ, ਆਇਰਿਸ਼ ਕਮਿਊਨਿਟੀ ਹੈ, ਸਾਨੂੰ ਹੋਰ ਵੀ ਲੋਕਾਂ ਵੱਲੋਂ ਫੇਸਬੁੱਕ ਦੇ ਉੱਤੇ ਕੁਝ ਮੈਸੇਜ ਆਉਂਦੇ ਨੇ ਕਿ ਯਾਰ ਕਿ ਤੁਸੀਂ ਅੱਛਾ ਕਰ ਰਹੇ ਹੋ, ਸਾਡੀ ਪ੍ਰੋਬਲਮ ਹੈ ਇਸ ਤਰ੍ਹਾਂ ਹੈ, ਬੜਾ ਅੱਛਾ ਲੱਗਦਾ ਹੈ ਕਿ ਕਮਿਊਨਿਟੀ ਦਾ ਸਪੋਰਟ ਆ ਰਹੀ ਹੈ, ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸਦਾ ਕੋਈ ਨਾ ਕੋਈ ਹੱਲ ਨਿਕਲੇਗਾ।
SBS Radio. ਤੇ ਪਟੀਸ਼ਨ ਦੀ ਗੱਲ ਮੈਂ ਦੁਬਾਰਾ ਕਰਾਂ, ਇਹਦਾ ਵੈਬਸਾਈਟ ਤੇ ਕੋਈ ਪੇਜ ਬਣਿਆ ਹੋਇਆ? ਪੇਜ ਤੇ ਜਾ ਕੇ ਕੋਈ ਸਾਈਨ ਕਰਨੇ ਪੈਂਦੇ ਆ, ਆਪਣਾ ਕੋਈ ਉਹਦੇ ਤੇ ਲੌਗਇਨ ਕ੍ਰੀਏਟ ਕਰਨਾ ਪੈਂਦਾ, ਜਾਂ ਤੁਹਾਡੀ ਪਟੀਸ਼ਨ ਪੜ੍ਹ ਕੇ ਉਹਦੇ 'ਚ ਆਪਣੇ ਵੱਲੋਂ 4 ਅੱਖਰ ਲਿਖਣੇ ਪੈਂਦੇ ਆ, ਜਾਂ ਉਹਦੇ 'ਚ ਕੋਈ ਪਰਫੋਰਮਾ ਬਣਿਆ ਜਿਹਨੂੰ ਤੁਸੀਂ ਠੀਕ ਏ ਮਾਰਨੇ ਆ, ਟਿਕ ਕਰਨਾ, ਉਹਦੇ ਬਾਰੇ ਜ਼ਰੂਰ ਥੋੜ੍ਹਾ ਜਿਹਾ ਜਿਹੜੀ ਉਹ ਪ੍ਰੋਸੈਸ ਆ ਉਹਦੇ ਬਾਰੇ ਜ਼ਰੂਰ ਦੱਸੋ।
ਸਾਡੀ ਜਿਹੜੀ ਇਹ ਪਟੀਸ਼ਨ ਹੈ ਜੀ change.org ਦੇ ਉੱਤੇ ਹੈ, ਜਿਹੜੀ ਕਿ ਸਭ ਤੋਂ ਵੱਡੀ ਮੇਰੇ ਖਿਆਲ ਨਾਲ ਦੁਨੀਆ ਦੀ ਪਟੀਸ਼ਨ ਚਲਾਉਣ ਵਾਲੀ ਵੈਬਸਾਈਟ ਹੈ, ਉਹਦਾ ਲਿੰਕ ਅਸੀਂ ਜਿਹੜਾ ਫੇਸਬੁੱਕ ਦੇ ਉੱਤੇ ਜੇ ਤੁਸੀਂ ਟਾਈਪ ਕਰੋਗੇ ਕਿ ਲੌਂਗ ਸਟੇ ਵੀਜ਼ਾ ਫੋਰ ਪੇਰੈਂਟਸ, ਸਾਡਾ ਜਿਹੜਾ ਹੈ ਨਾਮ ਆ ਜਾਂਦਾ ਹੈ AUS ਲਿਖ ਕੇ, ਤੇ ਉਸਦੇ ਵਿੱਚ ਜੇ ਤੁਸੀਂ ਜਾਓਗੇ ਪੇਜ ਦੇ ਉੱਤੇ ਸਾਡਾ ਲਿੰਕ ਸ਼ੇਅਰ ਕੀਤਾ ਹੋਇਆ ਹੈ, ਤੇ ਉਸਦੇ ਵਿੱਚ ਜੇ ਤੁਸੀਂ ਲਿੰਕ ਦੇ ਉੱਤੇ ਕਲਿੱਕ ਕਰਦੇ ਹੋ ਉਹ ਪੂਰਾ ਤੁਹਾਨੂੰ ਆਟੋਮੈਟਿਕਲੀ ਜਿਹੜਾ change.org ਦੀ ਵੈਬਸਾਈਟ ਤੇ ਲੈ ਜਾਂਦਾ ਹੈ, ਤੇ ਉਸਨੂੰ ਸਾਈਨ ਕਰਨਾ ਬੜਾ ਹੀ ਸਰਲ ਹੈ। ਫਿਰ ਵੀ ਜੇ ਤੁਹਾਨੂੰ ਉੱਤੇ ਕੋਈ ਦਿੱਕਤ ਆਉਂਦੀ ਹੈ ਤੁਸੀਂ ਫੇਸਬੁੱਕ ਤੇ ਮੈਸੇਜ ਛੱਡ ਸਕਦੇ ਹੋ, ਤੁਹਾਨੂੰ ਕੰਟੈਕਟ ਕੀਤਾ ਜਾਏਗਾ, ਤੁਹਾਨੂੰ ਲਿੰਕ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਤੁਸੀਂ ਸਾਈਨ ਕਰਨਾ ਹੈ।
ਤੇ ਇਹ ਕਿੰਨੇ ਕੁ ਮਿੰਟ ਦਾ ਕੰਮ ਆ ਜੇ ਤੁਹਾਡੇ ਉਸ ਲਿੰਕ ਤੇ ਜਾ ਕੇ ਬੰਦਾ ਚਾਹੇ ਸਾਈਨ ਕਰਨਾ ਜਾਂ ਲਿਖਣਾ ਜਾਂ ਕੁਛ?
ਮੁਸ਼ਕਿਲ ਨਾਲ 2-3 ਮਿੰਟ ਦਾ ਕੰਮ ਹੈ, ਬੜਾ ਹੀ ਈਜ਼ੀ ਹੈ, ਟੈਕਨੋਲੋਜੀ ਬੜੀ ਫਾਸਟ ਹੋ ਗਈ ਹੈ
ਜੀ। ਤੇ ਅਰਵਿੰਦ, ਇੱਥੋਂ ਕਿੱਥੇ ਮੰਨ ਲਓ ਤੁਹਾਡੇ ਕੋਲ 10,000 ਸਾਈਨ ਹੋ ਜਾਂਦੇ, 20,000 ਹੋ ਜਾਂਦੇ, 50,000 ਹੋ ਜਾਂਦੇ, ਸਾਈਨ ਕਰਨ ਤੋਂ ਬਾਅਦ ਲੋਕਾਂ ਨੂੰ ਜੋੜਨ ਤੋਂ ਬਾਅਦ ਉਦੋਂ ਅਗਲਾ ਕੰਮ ਕੀ ਆ?
ਸਾਡੀ ਜਿਹੜੀ ਮੈਕਸੀਮਮ ਕੋਸ਼ਿਸ਼ ਹੈਗੀ ਹੈ ਕਿ ਅਸੀਂ ਪਹਿਲਾਂ ਤਾਂ ਸਭ ਤੋਂ ਪਹਿਲੀ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਸਿਗਨੇਚਰ ਹੈਗੇ ਆ ਇਕੱਠੇ ਕਰ ਸਕੀਏ, ਤਾਂ ਜੋ ਇੱਕ ਜਿੰਨੇ ਜ਼ਿਆਦਾ ਸਿਗਨੇਚਰ ਹੋਣਗੇ ਉਹ ਉਨਾ ਜ਼ਿਆਦਾ ਰਿਪ੍ਰੈਜੈਂਟ ਕਰਦਾ ਕਿ ਕਮਿਊਨਿਟੀਜ਼ ਜਿਹੜੀਆਂ ਹੈਗੀਆਂ ਉਹ ਕਿੰਨੀ ਪ੍ਰੋਬਲਮ ਦੇ ਵਿੱਚ ਹੈਗੀਆਂ ਨੇ, ਮਤਲਬ ਕਿੰਨੀ ਇਸ ਵੀਜ਼ੇ ਦੀ ਲੋੜ ਹੈ, ਕਿੰਨੀ ਮੰਗ ਹੈ। ਪਰ ਇਨੀਸ਼ੀਅਲ ਸਾਡੀ ਜਿਹੜਾ ਟਾਰਗੇਟ ਹੈ ਕਿ ਅਸੀਂ ਜਿਵੇਂ ਹੀ 10,000 ਕ੍ਰੋਸ ਕਰਦੇ ਹਾਂ, ਅਸੀਂ ਜਿਹੜੇ ਹੈ ਲੋਕਲ MPs ਸੈਨੇਟਰ ਹੋ ਗਏ ਜਾਂ ਹੋਰ ਜਿਹੜੇ ਪਬਲਿਕ ਦੇ ਰਿਪ੍ਰੈਜੈਂਟੇਟਿਵਸ ਹੈਗੇ ਆ ਉਹਨਾਂ ਨੂੰ ਮਿਲਣਾ ਸ਼ੁਰੂ ਕਰਾਂਗੇ, ਤਾਂ ਜੋ ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖ ਸਕੀਏ ਤੇ ਅਸੀਂ ਦੇਖ ਸਕੀਏ ਕਿ ਕੌਣ ਕੌਣ ਸਾਨੂੰ ਉਸਦੇ ਉੱਤੇ ਸਪੋਰਟ ਕਰਦਾ ਹੈ
ਜੀ। ਤੇ ਜਿੱਥੋਂ ਤੱਕ ਮੇਰਾ ਖਿਆਲ ਪ੍ਰਵਾਸ ਨੀਤੀਆਂ ਦੀ ਗੱਲ ਆ, ਸ਼ਾਇਦ ਤੁਹਾਨੂੰ ਪ੍ਰਵਾਸ ਮੰਤਰੀ ਨਾਲ ਵੀ ਸੰਪਰਕ ਕਰਨਾ ਪਵੇ, ਸੋ ਉਸ ਸੰਬੰਧੀ ਕੋਈ ਕੋਸ਼ਿਸ਼ ਕੀਤੀ ਗਈ ਹੋਵੇ ਜਾਂ ਤੁਸੀਂ ਉਹਦੇ ਬਾਰੇ ਕੁਝ ਦੱਸਣਾ ਚਾਹੁੰਦੇ ਹੋਵੋ?
ਇੱਕ ਇੰਟੀਮੇਸ਼ਨ ਉਹਨਾਂ ਦੇ, ਕਿਉਂਕਿ change.org ਦੀ ਵੱਲੋਂ ਵੀ ਆਟੋਮੈਟਿਕਲੀ ਇੱਕ ਇੰਟੀਮੇਸ਼ਨ ਉਹਨਾਂ ਨੂੰ ਮਿਲ ਜਾਂਦੀ ਹੈ ਜਿਸ ਬੰਦੇ ਨੂੰ ਤੁਸੀਂ ਪਟੀਸ਼ਨ ਸੰਬੋਧਿਤ ਕੀਤੀ ਹੈ, ਤੇ ਉਸ ਤੋਂ ਇਲਾਵਾ ਜਿਹੜੀ ਹੈਗੀ ਹੈ ਕਿ ਇੱਕ ਈਮੇਲ ਵੀ ਭੇਜੀ ਗਈ ਹੈ ਉਹਨਾਂ ਨੂੰ, ਉਹਨਾਂ ਦੀ ਨੌਲੇਜ ਮੈਟਰ ਹੈ।
ਸੋ ਇਹ ਪ੍ਰਵਾਸ ਮੰਤਰੀ ਪੀਟਰ ਡਟਨ ਦੀ ਗੱਲ ਕਰ ਰਹੇ ਹਾਂ ਜੀ ਆਪਾਂ?
ਹਾਂਜੀ, ਪੀਟਰ ਡਟਨ ਉਹਨਾਂ ਦੀ, ਕਿਉਂਕਿ ਈਮੇਲ ਦੀ ਜਿਹੜੀ ਉਹਨਾਂ ਦੀ ਇਮੀਗ੍ਰੇਸ਼ਨ ਵਾਲੀ ਵੈਬਸਾਈਟ ਹੈ ਉਹਨਾਂ ਦੇ ਉੱਤੇ ਉਹਨਾਂ ਨੂੰ ਜਾ ਚੁੱਕੀ ਹੈ
ਜੀ। ਤੇ ਅਰਵਿੰਦ, ਮੈਂ ਜਾਂਦੇ ਜਾਂਦੇ ਇਹ ਵੀ ਸਵਾਲ ਪੁੱਛਣਾ ਚਾਹੁੰਦਾ ਕਿ ਬਾਕੀ ਮੁਲਕਾਂ ਦੇ ਕਾਨੂੰਨ ਕਿੱਦਾਂ ਦੇ ਨੇ, ਜਿਵੇਂ ਅਮਰੀਕਾ ਕੈਨੇਡਾ ਵੱਲ ਵੀ ਆਪਣੇ ਕਾਫੀ ਪ੍ਰਵਾਸੀ ਰਹਿੰਦੇ ਨੇ, ਸੋ ਆਸਟ੍ਰੇਲੀਆ ਕਈ ਵਾਰ ਉਹਨਾਂ ਦੀਆਂ ਨੀਤੀਆਂ ਵੱਲ ਵੀ ਦੇਖਦਾ, ਸੋ ਨੀਤੀ ਘਾੜੇ ਨਜ਼ਰ ਰੱਖਦੇ ਆ, ਹਾਲਾਂਕਿ ਉਹਨਾਂ ਮੁਲਕਾਂ ਦੀਆਂ ਲੋੜਾਂ ਆਸਟ੍ਰੇਲੀਆ ਨਾਲੋਂ ਵੱਖਰੀਆਂ ਜਿਸ ਤੱਕ ਪ੍ਰਵਾਸ ਦਾ ਸੰਬੰਧ ਹੈ।
ਜੇ ਨੀਤੀਆਂ ਦੀ ਗੱਲ ਕਰੀਏ ਜੀ, ਕਿ ਪਿੱਛੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਪ੍ਰਵਾਸੀ ਵੱਸਦੇ ਹਨ, ਤੇ ਪਿੱਛੇ 2000 ਤੇ ਪੇਰੈਂਟਸ ਨੂੰ ਲਗਾਤਾਰ 2 ਸਾਲ ਰਹਿਣ ਦਾ ਸਟੇ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਕੰਟਰੀ ਆਊਟ ਕਰਨੀ ਹੁੰਦੀ ਹੈ ਤੇ ਫਿਰ ਉਹ 2 ਸਾਲ ਲਈ ਵਾਪਸ ਆ ਸਕਦੇ ਹਨ। ਤੇ ਇਸ ਤਰ੍ਹਾਂ ਦਾ ਹੀ ਅਸੀਂ ਕੁਛ ਵੀਜ਼ਾ ਆਸਟ੍ਰੇਲੀਆ ਲਈ ਚਾਹੁੰਦੇ ਹਾਂ ਕਿ ਤਾਂ ਕਿ ਸਾਨੂੰ ਸਹੂਲਤ ਮਿਲੇ। ਬਾਕੀ ਤੁਸੀਂ ਜਾਣਦੇ ਹੋ ਆਸਟ੍ਰੇਲੀਆ ਇੱਕ ਡੈਮੋਕ੍ਰੈਟਿਕ ਕੰਟਰੀ ਹੈ ਤੇ ਇੱਕ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਨਾਗਰਿਕ ਹੁੰਦੇ ਉਹਨਾਂ ਨੂੰ ਇੱਕ ਹੱਕ ਹੁੰਦਾ ਹੈ ਕਿ ਉਹ ਆਪਣੀ ਜਾਇਜ਼ ਮੰਗਾਂ ਨੂੰ ਮੰਗ ਸਕਣ। ਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਡੀ ਜਿਹੜੀ ਇਹ ਮੰਗ ਹੈ ਨਾ ਸਿਰਫ ਜਾਇਜ਼ ਹੈ ਬਲਕਿ ਇਨਸਾਨੀ ਤੌਰ ਤੇ ਬਹੁਤ ਜ਼ਰੂਰੀ ਵੀ ਹੈ।
ਤੇ ਜਾਂਦੇ ਜਾਂਦੇ ਚੰਦ ਕਲਫਾਜ਼ਾਂ 'ਚ ਜਾਂਦੀ ਵਾਰ ਦਾ ਸੁਨੇਹਾ ਦੇਣਾ ਚਾਹੋ?
ਜਾਂਦੀ ਵਾਰ ਦਾ ਸੁਨੇਹਾ ਸਰ ਇਹੀ ਹੈ ਕਿ ਇਹ ਪਟੀਸ਼ਨ ਅਸੀਂ ਸਿਰਫ ਮੇਰੀ ਦਵਿੰਦਰ ਪਾਲ ਸਿੰਘ ਹੋਣਾ ਦੀ ਤੇ ਪਰਮਿੰਦਰ ਸੋਹਲ ਹੋਣਾ ਦੀ ਇਕੱਲੀ ਪਟੀਸ਼ਨ ਨਹੀਂ ਹੈ। ਇਹ ਪਟੀਸ਼ਨ ਉਸ ਹਰ ਵਿਅਕਤੀ ਦੀ ਹੈ ਜਿਹੜਾ ਆਪਣੇ ਬਜ਼ੁਰਗਾਂ ਦੇ ਨਾਲ ਆਪਣਾ ਸਮਾਂ ਬਤੀਤ ਕਰਨਾ ਚਾਹੁੰਦਾ ਹੈ ਤੇ ਉਹ ਚਾਹੁੰਦਾ ਹੈ ਕਿ ਵੀ ਗੌਰਮੈਂਟ ਵੱਲੋਂ ਇਸ ਦੇ ਬਾਰੇ ਕੁਛ ਨਾ ਕੁਛ ਕੀਤਾ ਜਾਵੇ। ਤੇ ਮੇਰਾ ਮੈਸੇਜ ਇਹੀ ਹੈ ਕਿ ਵੱਧ ਤੋਂ ਵੱਧ ਇਸਨੂੰ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਇਹਨੂੰ ਸਪੋਰਟ ਕਰੋ ਤਾਂ ਕਿ ਆਪਾਂ ਇਸ ਨੂੰ ਕਿਸੇ ਬੰਨੇ ਲਾ ਚੁੱਕ ਸਕੀਏ।
ਜੀ ਅਰਵਿੰਦ ਜੀ, ਬਹੁਤ ਬਹੁਤ ਮਿਹਰਬਾਨੀ।
ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਵੀ ਇਹ ਸਾਨੂੰ ਮੌਕਾ ਦੇਣ ਲਈ ਤਾਂ ਕਿ ਅਸੀਂ ਆਪਣੀ ਗੱਲ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕੀਏ। ਬਹੁਤ ਬਹੁਤ ਸ਼ੁਕਰੀਆ ਪ੍ਰੀਤਿੰਦਰ ਜੀ, ਥੈਂਕ ਯੂ। ਸੈਲੀਬ੍ਰੇਟਿੰਗ 40 ਇਅਰਸ SBS ਰੇਡੀਓ।